ਦੀਪਕ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਇੱਕ ਖਬਰ ਜਿਹੜੀ ਅੰਤਰਰਾਸ਼ਟਰੀ ਪੱਧਰ 'ਤੇ ਇਸ ਵੇਲੇ ਬਹੁਤ ਧਿਆਨ ਖਿੱਚ ਰਹੀ ਹੈ ਅਤੇ ਇੰਟਰਨੈਸ਼ਨਲੀ ਇਹਦੀ ਰਿਪੋਰਟ ਹੋ ਰਹੀ ਆ ਕਿ ਦਿੱਲੀ ਦੇ ਵਿੱਚ ਜਿਹੜਾ ਬੜਾ ਹਾਈ ਪ੍ਰੋਫਾਈਲ ਇਲਾਕਾ ਹੈ ਲਾਲ ਕਿਲ੍ਹੇ ਦਾ, ਲਾਲ ਕਿਲ੍ਹੇ ਦੇ ਨਾਲ ਲੱਗਦੇ ਮੈਟਰੋ ਸਟੇਸ਼ਨ ਲਾਗੇ ਅੱਜ ਸਵੇਰੇ, ਪਰ ਤੁਹਾਡੇ ਕੋਲ ਸ਼ਾਮ ਦਾ ਵੇਲਾ ਸੀ ਜਦੋਂ ਇੱਕ ਧਮਾਕਾ ਹੁੰਦਾ, ਉਹਦੇ ਵਿੱਚ ਜਾਨਾਂ ਵੀ ਗਈਆਂ ਨੇ, ਲੋਕ ਜ਼ਖਮੀ ਵੀ ਹੋਏ ਨੇ। ਅਤੇ ਇਹ ਉਸੇ ਦਿਨ ਵਾਪਰਦਾ ਜਦੋਂ ਅੱਜ ਫਰੀਦਾਬਾਦ ਦੇ ਵਿੱਚੋਂ ਇੱਕ ਵੱਡੀ ਖੇਪ ਵਿਸਫੋਟਕ ਸਮੱਗਰੀ ਦੀ ਵੀ ਜ਼ਬਤ ਕੀਤੀ ਜਾਂਦੀ ਆ। ਦਿੱਲੀ ਦੇ ਵਿੱਚ ਹੋਏ ਵਿਸਫੋਟ ਤੋਂ ਬਾਅਦ ਕਈ ਹੋਰਨਾਂ ਸ਼ਹਿਰਾਂ ਨੂੰ ਵੀ ਹਾਈ ਅਲਰਟ 'ਤੇ ਰੱਖ ਦਿੱਤਾ ਗਿਆ। ਕੀ ਅਪਡੇਟ ਹੈ ਜੀ ਇਸ ਬਲਾਸਟ ਦੇ ਸੰਦਰਭ ਵਿੱਚ?
ਬਿਲਕੁਲ ਜੀ, ਜਿਹੜਾ ਦਿੱਲੀ ਦੇ ਲਾਲ ਕਿਲ੍ਹੇ ਦੇ ਬਿਲਕੁਲ ਨੇੜੇ ਇੱਕ ਕਾਰ ਦੇ ਵਿੱਚ ਧਮਾਕਾ ਹੋਇਆ, I-20 ਕਾਰ ਸੀਗੀ, ਹਰਿਆਣਾ ਦੇ ਇੱਕ ਵਿਅਕਤੀ ਦੇ ਨਾਮ ਰਜਿਸਟਰਡ ਹੈ, ਪਰ ਉਹ ਕਹਿੰਦਾ ਕਿ ਮੈਂ ਅੱਗੇ ਦਿੱਲੀ ਦੇ ਕਿਸੇ ਵਿਅਕਤੀ ਨੂੰ ਵੇਚੀ ਹੋਈ ਹੈ। ਸੋ ਉਹਦੇ ਵਿੱਚ ਧਮਾਕਾ ਹੋਇਆ ਅਤੇ ਖੁਦ ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ, ਉਹਨਾਂ ਨੇ 11 ਮੌਤਾਂ ਦੀ ਪੁਸ਼ਟੀ ਕੀਤੀ, ਜਦੋਂ ਕਿ ਕੁਝ ਚੈਨਲ ਇਸ ਦੀ ਗਿਣਤੀ 20 ਤੋਂ ਉੱਪਰ ਦੱਸ ਰਹੇ ਸੀਗੇ, ਪਰ ਖੁਦ ਅਮਿਤ ਸ਼ਾਹ ਨੇ ਕਿਹਾ ਕਿ 11 ਮੌਤਾਂ ਦੀ ਪੁਸ਼ਟੀ ਅਤੇ 24 ਤੋਂ ਵੱਧ ਜ਼ਖਮੀ ਨੇ। ਸੋ ਇਸ ਲਈ ਇਹ ਗਿਣਤੀ ਵਧਣ ਦਾ ਖਦਸ਼ਾ ਖੜ੍ਹਾ ਹੈ। ਸੋ ਜਿਸ ਤਰ੍ਹਾਂ ਹੀ ਦਿੱਲੀ ਦੇ ਵਿੱਚ ਉਹ ਵੀ ਲਾਲ ਕਿਲ੍ਹੇ ਦੇ ਨੇੜੇ ਧਮਾਕੇ ਦੀ ਖਬਰ ਆਈ, ਅਤੇ ਉਹ ਤੋਂ ਬਾਅਦ ਤੁਰੰਤ, ਮਤਲਬ ਖਾਸ ਕਰਕੇ ਜਿਵੇਂ ਚੰਡੀਗੜ੍ਹ ਹੈ, ਦਿੱਲੀ ਸਮੁੱਚਾ ਹੈ ਨਾ, ਜਾਂ ਹੋਰ ਵੱਡੀਆਂ ਸਟੇਟਾਂ ਨੇ, ਲਗਭਗ ਸਾਰੇ ਥਾਵਾਂ ਦੇ ਪਬਲਿਕ ਪਲੇਸ ਤਾਂ ਖਾਸ ਕਰਕੇ, ਮਤਲਬ ਕਿ ਉਹਦੇ ਵਿੱਚ ਚਾਹੇ ਉਹ ਵਿਧਾਨ ਸਭਾਵਾਂ ਨੇ, ਹੈ ਚਾਹੇ ਉਹ ਯੂਨੀਵਰਸਿਟੀਆਂ ਨੇ, ਚਾਹੇ ਉਹ ਕਾਲਜ ਨੇ, ਚਾਹੇ ਉਹ ਬੱਸ ਸਟੈਂਡ ਨੇ, ਹੋਸਪਿਟਲ ਨੇ, ਰੇਲਵੇ ਸਟੇਸ਼ਨ, ਬੱਸ ਸਟੈਂਡ, ਏਅਰਪੋਰਟ, ਇਹ ਖਾਸ ਕਰਕੇ ਉੱਥੇ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਔਰ ਚੈਕਿੰਗ ਕਾਫੀ ਸਖ਼ਤ ਹੈ। ਮਤਲਬ ਚੰਡੀਗੜ੍ਹ ਦੇ ਵਿੱਚ ਵੀ ਅਸੀਂ ਦੇਖਿਆ ਕਿ ਸ਼ਾਮ ਨੂੰ ਇੱਕਦਮ ਚੈਕਿੰਗ ਵੱਧ ਗਈ, ਸਾਰਾ ਕੁਛ ਹੋ ਗਿਆ, ਅਤੇ ਪਹਿਲਾਂ ਇਹੀ ਮੰਨਿਆ ਜਾ ਰਿਹਾ ਸੀਗਾ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਕਿਤੇ ਯੂਨੀਵਰਸਿਟੀ ਵਾਲੇ ਧਰਨੇ ਕਰਕੇ ਆ, ਪਰ ਫਿਰ ਜਿੱਦਾਂ ਹੀ ਇਹ ਪਹਿਲੂ ਉੱਭਰਿਆ ਅਤੇ ਉਹ ਤੋਂ ਬਾਅਦ ਲੋਕਾਂ ਨੂੰ ਫਿਰ ਪਤਾ ਲੱਗਿਆ ਕਿ ਨਹੀਂ ਉਹਦਾ ਕਾਰਨ ਇਹ। ਜੇ ਆਪਾਂ ਦਿੱਲੀ ਦੇ ਵੈਸੇ ਧਮਾਕਿਆਂ ਦੀ ਗੱਲ ਕਰੀਏ ਤਾਂ ਦਿੱਲੀ ਦੇ ਲਈ ਇਹ ਲਗਾਤਾਰਤਾ ਦੇ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਸਮੇਂ ਸਮੇਂ। ਮਤਲਬ ਜੇ ਪਿਛਲੇ ਸਾਲਾਂ ਦੇ ਹਵਾਲੇ ਨਾਲ ਵੀ ਤੁਸੀਂ ਦੇਖਣਾ ਹੋਵੇ ਤਾਂ ਮੈਂ ਦੇਖ ਰਿਹਾ ਸੀਗਾ ਕਿ 1997 ਦੇ ਵਿੱਚ ਇੱਥੇ ਲਾਜਪਤ ਨਗਰ ਦੇ ਵਿੱਚ ਇੱਕ ਵਾਰ ਧਮਾਕੇ ਹੋਏ ਸੀ ਤਾਂ 13 ਲੋਕਾਂ ਦੀ ਜਾਨ ਗਈ ਸੀ। ਫਿਰ ਇਸੇ ਤਰ੍ਹਾਂ 1998 ਦੇ ਵਿੱਚ ਕਰੋਲ ਬਾਗ ਦੇ ਨੇੜੇ ਇੱਕ ਵਾਰ ਧਮਾਕਾ ਹੋਇਆ ਸੀਗਾ ਬਲਾਸਟ, 17 ਤੋਂ ਜ਼ਿਆਦਾ ਮੌਤਾਂ ਉਹ 'ਚ ਵੀ ਹੋ ਗਈਆਂ ਸੀ। ਫਿਰ 2001 ਦੇ ਵਿੱਚ ਸੰਸਦ ਭਵਨ 'ਤੇ ਜਦੋਂ ਅਟੈਕ ਹੋਇਆ, ਬਹੁਤ ਵੱਡਾ ਪਹਿਲੂ ਸੀਗਾ, ਉਹਦੇ ਵਿੱਚ ਸੁਰੱਖਿਆ ਕਰਮੀਆਂ ਸਣੇ 9 ਲੋਕਾਂ ਦੀ ਜਾਨ ਗਈ ਸੀ। ਫਿਰ 2005 ਦੇ ਵਿੱਚ, ਮਤਲਬ ਕਿ ਸੀਰੀਅਸ ਬਲਾਸਟ ਹੁੰਦਾ ਹੈ ਲਗਾਤਾਰਤਾ ਦੇ ਵਿੱਚ, ਇੱਕ ਧਮਾਕੇ ਹੁੰਦੇ ਨੇ, 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ, 3 ਧਮਾਕੇ ਹੁੰਦੇ ਨੇ ਲਗਾਤਾਰ। ਫਿਰ 2008 ਦੇ ਵਿੱਚ ਦਿੱਲੀ ਸੀਰੀਅਸ ਬਲਾਸਟ ਹੁੰਦੇ ਨੇ, ਉਹ ਵੀ ਸੀਰੀਅਲ ਵਾਈਜ਼ 5 ਵੱਖ ਵੱਖ ਥਾਵਾਂ 'ਤੇ ਧਮਾਕੇ ਹੁੰਦੇ ਨੇ ਅਤੇ 25 ਤੋਂ ਵੱਧ ਮੌਤਾਂ ਹੁੰਦੀਆਂ ਨੇ। ਫਿਰ ਇਸੇ ਤਰ੍ਹਾਂ 2011 ਦੇ ਵਿੱਚ ਇੱਕ ਹਾਈ ਧਮਾਕਾ ਹੁੰਦਾ ਹੈ, ਅਤੇ ਫਿਰ 2021 ਦੇ ਵਿੱਚ ਹੈ ਨਾ ਦਿੱਲੀ ਦੇ ਵਿੱਚ ਦੂਤਾਵਾਸ ਦੇ ਕੋਲ ਮਾਮੂਲੀ ਧਮਾਕਾ ਸੀਗਾ, ਪਰ ਇੱਕ ਵਾਰ ਇਹ ਫਿਰ ਵੱਡੀ ਖਬਰ ਹੈ। ਹੁਣ ਇਹ ਸੁਰੱਖਿਆ 'ਚ ਸੰਨ ਹੈ, ਇਹ ਕੋਈ ਕੁਤਾਹੀ ਹੈ, ਇਹ ਹੁਣ ਵਿਦੇਸ਼ੀ ਹਮਲਾ ਹੈ, ਦੇਸੀ ਹਮਲਾ ਹੈ, ਕਿਹਦਾ ਇਹ ਅਜੇ ਤੱਥ ਸਾਰੇ ਸੱਚ ਸਾਹਮਣੇ ਆਉਣਾ ਬਾਕੀ ਹੈ, ਪਰ ਬੜੀ ਮੱਦਭਾਗੀ ਖਬਰ ਹੈ ਜੀ। ਔਰ ਇਹਦੇ ਨਾਲ ਪੂਰਾ ਦੇਸ਼ ਹਾਈ ਅਲਰਟ 'ਤੇ ਹੈ, ਮਤਲਬ ਜੇ ਆਪਾਂ ਕਹੀਏ ਤਾਂ ਪੂਰਾ ਦੇਸ਼ ਹਾਈ ਅਲਰਟ 'ਤੇ, ਔਰ ਸਾਰਿਆਂ ਦੀ ਨਜ਼ਰ ਹੈ ਕਿ ਕਿਵੇਂ ਹੋਇਆ, ਕਿਵੇਂ ਇੱਥੇ ਤੱਕ ਪਹੁੰਚਿਆ, ਕਿਹਦੀ ਕਮੀ ਆ, ਹੁਣ ਇਹ ਸਾਰੀਆਂ ਜਾਂਚਾਂ ਹੋਣਗੀਆਂ, ਪਰ ਇਹ ਮੱਦਭਾਗੀ ਹੈ, 11 ਦੀ ਮੌਤ ਹੋ ਚੁੱਕੀ ਹੈ।
ਦੀਪਕ ਜੀ, ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ 'ਚ ਜਿਹੜੇ ਧਰਨੇ ਚੱਲ ਰਹੇ ਨੇ ਪਿਛਲੇ ਦਿਨਾਂ ਤੋਂ, ਤੁਸੀਂ ਬੜੀ ਡਿਟੇਲ ਦੇ ਵਿੱਚ ਸਾਰੀ ਗੱਲ ਕਵਰ ਕੀਤੀ ਆ ਕਿ ਕਿਸ ਤਰ੍ਹਾਂ ਹੁਣ ਪਹਿਲਾਂ ਜਿਵੇਂ ਵਿਦਿਆਰਥੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਣ ਖਲੋਤੇ ਸੀ ਕਿਸਾਨ ਅੰਦੋਲਨ ਵੇਲੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਚੱਲ ਰਹੇ ਇਸ ਇਹਨਾਂ ਮੁਜ਼ਾਹਰਿਆਂ ਦੌਰਾਨ ਹੁਣ ਕਿਸਾਨਾਂ ਨੇ ਆ ਕੇ ਵਿਦਿਆਰਥੀਆਂ ਦਾ ਹੌਸਲਾ ਬੜਾਇਆ ਜੀ, ਅਤੇ ਹੁਣ ਕੀ ਕੁਝ ਚੱਲ ਰਿਹਾ, ਕੀ ਅਪਡੇਟ ਹੈ ਇਸ ਮਾਮਲੇ 'ਚ?
ਬਿਲਕੁਲ ਵਿਜੇ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਆਪਾਂ ਇਹ ਗੱਲ ਕਰੀਏ, ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀ ਕਿ ਇਹ ਪਤਾ ਨਹੀਂ ਕਿਉਂ ਇੱਕ ਧਾਰਨਾ ਬਣਦੀ ਜਾ ਰਹੀ ਹੈ ਸਿਸਟਮ ਦੀ, ਕਿ ਜੇ ਯੂਨੀਵਰਸਿਟੀ ਦਾ ਮਸਲਾ ਹੈ ਤਾਂ ਉਹ ਇਕੱਲੇ ਵਿਦਿਆਰਥੀ ਦੇਖਣ, ਜੇ ਸਰਕਾਰੀ ਮੁਲਾਜ਼ਮਾਂ ਦਾ ਮਸਲਾ ਤਾਂ ਇਕੱਲੇ ਸਰਕਾਰੀ ਮੁਲਾਜ਼ਮ ਦੇਖਣ, ਹੈ ਨਾ, ਜੇ ਖੇਤੀ ਨਾਲ ਸੰਬੰਧਿਤ ਤਾਂ ਇਕੱਲੇ ਕਿਸਾਨ ਦੇਖਣ, ਜਦੋਂ ਕਿ ਆਪਾਂ ਸਾਰੇ ਹਰ ਪਹਿਲੂ ਨਾਲ ਜੁੜੇ ਹਾਂ, ਤਾਂ ਇਸ ਲਈ ਮੈਨੂੰ ਲੱਗਦਾ ਇਹ ਪੰਜਾਬ ਦਾ ਮਸਲਾ ਸੀ, ਮੈਨੂੰ ਲੱਗਦਾ ਇਹ ਸਮੁੱਚੇ ਵਿੱਦਿਅਕ ਅਦਾਰਿਆਂ ਦਾ ਮਸਲਾ ਸੀ, ਮੈਨੂੰ ਲੱਗਦਾ ਇਹ ਸੂਬਿਆਂ ਦੀ ਹੋਂਦ ਦਾ ਵੱਧ ਅਧਿਕਾਰਾਂ ਦਾ ਮਸਲਾ ਸੀ। ਸੋ ਇਸ ਲਈ ਉਹਦੇ ਵਿੱਚ ਫਿਰ ਸਾਰੀਆਂ ਧਿਰਾਂ ਨੇ ਆਪਣਾ ਯੋਗਦਾਨ ਪਾਇਆ। ਅੱਜ ਵੱਡੀ ਗਿਣਤੀ ਦੇ ਵਿੱਚ ਕੱਟ ਸੀ, ਕੌਲ ਸੀਗੀ 10 ਤਰੀਕ ਦੀ, ਅਤੇ ਉਹਦੇ ਤਹਿਤ ਹੀ ਅੱਜ ਇਹ ਧਰਨਾ ਸੀ। ਮਤਲਬ ਉੱਥੇ ਇੱਕ ਨਾਰਾ ਖੂਬ ਗੂੰਜਿਆ, ਹੈ ਨਾ, ਉਹ ਜਿਸ ਤਰ੍ਹਾਂ ਮਿੱਠੀ ਧੁੰਨ ਰਬਾਬ ਦੀ, ਪੰਜਾਬ ਯੂਨੀਵਰਸਿਟੀ ਪੰਜਾਬ ਦੀ, ਅਤੇ ਜਿੱਥੇ ਇਹ ਨਾਰਾ ਗੂੰਜਿਆ ਉਹਦਾ ਅਸਰ ਦਿਖਿਆ ਕਿ ਲਗਭਗ ਵਿਦਿਆਰਥੀ ਜਥੇਬੰਦੀਆਂ ਦੇ ਹੋਰ ਜਥੇਬੰਦੀਆਂ ਜਿਹੜੀਆਂ ਮਤਲਬ ਬੱਚੇ ਤੋਂ ਪੜ੍ਹ ਕੇ ਚਲੇ ਗਏ ਹੋਰ ਥਾਵਾਂ 'ਤੇ ਚਲੇ ਗਏ ਉਹ ਸਾਰੇ, ਫਿਰ ਹਰਿਆਣਾ ਦੇ ਵਿਦਿਆਰਥੀ, ਹਿਮਾਚਲ ਦੇ ਵਿਦਿਆਰਥੀ, ਅਤੇ ਇਸੇ ਤਰ੍ਹਾਂ ਮਤਲਬ ਪੰਜਾਬ ਤਾਂ ਸਾਰਾ ਹੀ ਜਿਵੇਂ ਤੁਸੀਂ ਗੱਲ ਕੀਤੀ ਹੈ ਬਿਲਕੁਲ ਕਿਸਾਨਾਂ ਨੂੰ ਜਿਵੇਂ ਰੋਕਿਆ ਜਾ ਰਿਹਾ ਸੀਗਾ, ਰਾਹ ਰੋਕਿਆ ਜਾ ਰਿਹਾ ਸੀ, ਉਹਦੇ ਬਾਵਜੂਦ ਉੱਥੇ ਪਹੁੰਚੇ ਹੈ, ਫਿਰ ਹੋਰ ਜਥੇਬੰਦੀਆਂ, ਹੋਰ ਯੂਨੀਅਨਾਂ ਅਤੇ ਕਲਾਕਾਰ ਜਗਤ ਸਾਰੇ ਉੱਥੇ ਸੀਗੇ,
ਜੀ
ਵੱਡਾ ਇਕੱਠ ਸੀ। ਸੋ ਰੋਕਾਂ ਦੇ ਬਾਵਜੂਦ ਵੱਡਾ ਇਕੱਠ ਸੀਗਾ, ਅਤੇ ਇਸ ਲਈ ਆਪਾਂ ਜੇ ਉਹਦੇ 'ਤੇ ਮੈਂ ਅੱਗੇ ਜਾਵਾਂ ਜਿਹੜੀ ਆਪਾਂ ਅਗਲੀ ਖਬਰ 'ਚ ਗੱਲ ਕਰੀਏ ਕਿ ਕਿਸ ਤਰ੍ਹਾਂ ਦਾਖਲ ਹੋਏ, ਪਰ ਜਿਹੜਾ ਪਹਿਲੂ ਇਸ ਮੌਕੇ ਉੱਭਰਿਆ ਜਿਵੇਂ ਮੈਂ ਗੱਲ ਕੀਤੀ ਕਿ ਉੱਥੇ ਇੱਕ ਨਾਰਾ ਗੂੰਜਦਾ ਸੀਗਾ ਮਿੱਠੀ ਧੁੰਨ ਰਬਾਬ ਦੀ, ਹੈ ਨਾ, ਪੰਜਾਬ ਯੂਨੀਵਰਸਿਟੀ ਪੰਜਾਬ ਦੀ, ਉਹਦੇ ਨਾਲ ਇੱਕ ਨਾਰਾ ਹੋਰ ਗੂੰਜਦਾ ਸੀ ਵਿਜੇ ਜੀ, ਉਹ ਨਾਰਾ ਗੂੰਜ ਰਿਹਾ ਸੀਗਾ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ। ਸੁਣ, ਇਸ ਨਾਰੇ ਨੇ ਦੁਬਾਰਾ ਜਨਮ ਲਿਆ ਇੱਕ ਤਰ੍ਹਾਂ ਨਾਲ, ਇਹ ਨਾਰਾ ਸਾਡੀਆਂ ਸਿਆਸੀ ਜਮਾਤ ਜਿਹੜੀਆਂ ਉਹਨਾਂ ਨੇ ਦਵਾਤਾ ਸੀ, ਹੈ ਨਾ, ਚੋਣ ਮੈਨੀਫੈਸਟੋਆਂ ਦੇ ਵਿੱਚ ਕਿਸੇ ਸਮੇਂ ਅਸੀਂ ਛੋਟੇ ਹੁੰਦਿਆਂ ਖਾਸ ਕਰ ਖੇਤਰੀ ਪਾਰਟੀ ਦੇ ਵੱਲੋਂ ਅਕਾਲੀ ਦਲ ਦਾ ਤਾਂ ਇਹ ਮੁੱਖ ਮੁੱਦਾ ਰਿਹਾ ਕਿ ਅਸੀਂ ਚੰਡੀਗੜ੍ਹ ਦਵਾਵਾਂਗੇ, ਇਹ ਪੰਜਾਬ ਦਾ ਹੈ, ਪੰਜਾਬ ਨੂੰ ਮਿਲਣਾ ਚਾਹੀਦਾ। ਸੋ ਉਹਨਾਂ ਨੇ ਵੀ ਵਿਸਾਰਤਾ, ਅਤੇ ਫਿਰ ਆ ਮੌਜੂਦਾ ਆ ਗਏ, ਇਹ ਇਹਨਾਂ ਨੇ ਗੱਲੇ ਕਰਨੀ ਛੱਡਤੀ, ਕਾਂਗਰਸੀ ਦਾ ਮੁੱਦਾ ਹੀ ਨਹੀਂ ਸੀਗਾ ਇਹ, ਬੀਜੇਪੀ ਤਾਂ ਚਾਹੁੰਦੀ ਹੋ ਨਹੀਂ ਕਦੇ। ਸੋ ਇਸ ਲਈ ਲਗਭਗ ਮਤਲਬ ਕਿ ਚੰਡੀਗੜ੍ਹ ਵਾਲਾ ਮਸਲਾ, ਜਦੋਂ ਕਿ ਦੋ ਪਹਿਲੂ ਨੇ ਇਹਦੇ ਵਿੱਚ, ਇੱਕ ਤਾਂ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਵਸਾਇਆ ਸੀ ਤੁਸੀਂ, ਇਹ ਕਹਿ ਕੇ ਵਸਾਇਆ ਸੀ ਕਿ ਪੰਜਾਬ ਦੀ ਰਾਜਧਾਨੀ ਹੈ, ਅਤੇ ਉਹਦੇ ਵਿੱਚ ਜਦੋਂ ਇਹ ਪੰਜਾਬ ਯੂਨੀਵਰਸਿਟੀ ਆਉਂਦੀ ਹੈ ਲਾਹੌਰ ਤੋਂ ਉੱਠ ਕੇ ਸ਼ਿਮਲਾ, ਸ਼ਿਮਲਾ ਤੋਂ ਇੱਥੇ, ਤਦ ਇਹ ਇੱਕੋ ਇੱਕ ਯੂਨੀਵਰਸਿਟੀ ਅਜਿਹੀ ਹੈ ਵਿਜੇ ਜੀ ਭਾਰਤ ਦੇ ਵਿੱਚ ਜਿਹਦੇ ਵਿੱਚ ਸਰਕਾਰੀ ਪੈਸੇ ਨਾਲ ਨਹੀਂ ਬਣੀ ਹੋਈ, ਇਹ ਆਮ ਲੋਕਾਂ ਦੇ ਪੈਸੇ ਨਾਲ ਬਣੀ ਯੂਨੀਵਰਸਿਟੀ ਹੈ, ਲੋਕਾਂ ਨੇ ਆਪ ਬਣਾਈ ਹੈ, ਇਹ ਉਹ ਯੂਨੀਵਰਸਿਟੀ ਹੈ। ਸੋ ਅਜਿਹੀ ਯੂਨੀਵਰਸਿਟੀ ਜਿਹੜੀ ਲੋਕਾਂ ਵੱਲੋਂ ਬਣਾਈ ਗਈ ਹੋਵੇ, ਆਪ ਜਨਤਾ ਨੇ ਆਪਣੀ ਯੂਨੀਵਰਸਿਟੀ ਖੜੀ ਕੀਤੀ ਹੋਵੇ, ਤੁਸੀਂ ਉਹਦਾ ਵੀ ਕੇਂਦਰੀਕਰਨ ਕਰੋ। ਅਸਲ 'ਚ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਨਾ
ਜੀ,
ਉਹਦਾ ਇਹ ਫਾਰਮੂਲਾ ਕਿ ਕੇਂਦਰੀਕਰਨ ਹੀ ਹੋਊਗਾ ਉਹਦਾ, ਉਹਦਾ ਮਤਲਬ ਸਿਲੈਕਟਡ ਹੀ ਹੋਣਗੇ ਉਹਦੇ ਵਿੱਚ ਸਾਰੇ ਮੈਂਬਰ, ਇਲੈਕਟਡ ਨਹੀਂ ਹੋਣਗੇ। ਸੋ ਇੱਥੇ ਲੜਾਈ ਇਲੈਕਟਡ ਦੀ ਸੀ। ਸੋ ਇਸ ਲਈ ਅੱਜ ਇਕੱਲੀ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਨਹੀਂ ਉੱਠਿਆ, ਅੱਜ ਉਹਦੇ ਨਾਲ ਚੰਡੀਗੜ੍ਹ ਦਾ ਮਸਲਾ ਵੀ ਉੱਠ ਖੜਾ ਹੋਇਆ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਅੰਦੋਲਨ ਸਫਲ ਰਿਹਾ, ਧਰਨਾ ਸਫਲ ਰਿਹਾ, ਪਰ ਉਹ ਅਗਲੇ ਆਹ ਸਵਾਲ ਵੀ ਖੜੇ ਕਰ ਗਿਆ, ਹੁਣ ਇਹਨਾਂ ਨੂੰ ਕੌਣ ਅਗਾਂਹ ਤੱਕ ਤੋਰਦਾ, ਇਹ ਸਵਾਲ ਖੜਾ ਹੈ
ਜੀ। ਤੇ ਦੀਪਕ ਜੀ, ਚੰਡੀਗੜ੍ਹ ਦੇ ਵਿੱਚ ਪੰਜਾਬ ਪੁਲਿਸ ਨੂੰ ਵੀ ਤੈਨਾਤ ਕੀਤਾ ਗਿਆ, ਪੰਜਾਬੀਆਂ ਨੂੰ ਕੁੱਟਣ ਲਈ ਪੰਜਾਬ ਪੁਲਿਸ ਚੰਡੀਗੜ੍ਹ ਦੇ ਵਿੱਚ ਤੈਨਾਤ ਕਰਤੀ।
ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਤੇ ਜੇ ਪੰਜਾਬ ਦੇ ਲੋਕ ਚੰਡੀਗੜ੍ਹ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਲਈ ਨਾਕੇਬੰਦੀ ਹੈ, ਪੰਜਾਬ ਦੇ ਲੋਕ ਚੰਡੀਗੜ੍ਹ 'ਚ ਦਾਖਲ ਨਹੀਂ ਹੋ ਸਕਦੇ। ਜੇ ਪੰਜਾਬ ਦੇ ਲੋਕ ਨਹੀਂ ਦਾਖਲ ਹੋ ਸਕਦੇ ਫਿਰ ਪੰਜਾਬ ਪੁਲਿਸ ਕਿਵੇਂ ਦਾਖਲ ਹੋਈ? ਤੇ ਜੇ ਪੰਜਾਬ ਦੀ ਰਾਜਧਾਨੀ ਦੇ ਨਾਂ 'ਤੇ ਪੰਜਾਬ ਪੁਲਿਸ ਨੂੰ ਦਾਖਲ ਹੋਣ ਦਾ ਅਧਿਕਾਰ ਹੈ, ਫਿਰ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ ਹੈ? ਜਿੱਧਰ ਮਰਜ਼ੀ ਨੂੰ ਆ ਜਾਣੇ, ਸਵਾਲ ਤਾਂ ਹੈ। ਇੱਕ ਪਾਸੇ ਤਾਂ ਅੱਜ ਕੌਲ ਸੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ, ਮੌਜੂਦਾ ਸੱਤਾਧਾਰੀ ਧਿਰ ਦੇ ਕੁਝ MLA ਖਾਸ ਕਰਕੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਕੰਗ ਪਹਿਲਾਂ ਵੀ ਗਏ ਨੇ, ਮੀਤਿਆਰ ਵੀ ਪਹਿਲਾਂ ਗਏ ਨੇ, ਉਸ ਯੂਨੀਵਰਸਿਟੀ ਦੀ ਉੱਥੋਂ ਲੀਡਰਸ਼ਿਪ 'ਚੋਂ ਜਨਮੇ ਨੇ, ਮਤਲਬ ਮਾਲਵਿੰਦਰ ਕੰਗ ਹੋਰੀ ਦਾ ਜਿਵੇਂ ਸਾਰਾ ਉਹਨਾਂ ਨੇ ਉੱਥੇ, ਇਸ ਲਈ ਵੀ ਕਹੇ ਜੀ ਉਹ ਉਸ ਨਾਤੇ ਗਏ। ਪਰ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਟਵੀਟ ਕਰਦੇ ਨੇ, ਹਰਪਾਲ ਚੀਮਾ ਜੀ ਪ੍ਰੈਸ ਕਾਨਫਰੰਸਾਂ ਕਰਦੇ ਨੇ ਪੰਜਾਬ ਯੂਨੀਵਰਸਿਟੀ ਦੇ ਮਸਲੇ 'ਤੇ, ਦੂਏ ਪਾਸੇ ਚੰਡੀਗੜ੍ਹ 'ਚ ਦਾਖਲ ਹੋਣ ਵਾਲੇ ਰਾਹਾਂ ਦੇ ਵਿੱਚ ਪੰਜਾਬ ਪੁਲਿਸ ਰੋਕਣ ਵਾਲਿਆਂ 'ਚ ਵੀ ਸੀਗੀ। ਮਤਲਬ ਪੰਜਾਬ ਪੁਲਿਸ ਕਿਵੇਂ ਰੋਕ ਰਹੀ ਸੀ? ਉਲਟਾ ਪੰਜਾਬ ਸਰਕਾਰ ਨੂੰ ਤਾਂ ਚੰਡੀਗੜ੍ਹ ਪੁਲਿਸ ਨਾਲ ਰਾਬਤਾ ਕਰਨਾ ਚਾਹੀਦਾ ਸੀ ਵੀ ਆਪਣੇ ਸੂਬੇ ਦੀ ਰਾਜਧਾਨੀ 'ਚ ਆਉਣ ਤੋਂ ਤੁਸੀਂ ਕਿਵੇਂ ਰੋਕ ਰਹੇ ਹੋ ਲੋਕਾਂ ਨੂੰ, ਤੇ ਜੇ ਉਹ ਪੀਸਫੁਲ ਪ੍ਰੋਟੈਸਟ ਕਰਨਾ ਚਾਹੁੰਦੇ ਨੇ, ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਦਾ ਜਮਹੂਰੀ ਹੱਕ ਹੈ, ਤੇ ਤੁਸੀਂ ਉਹਨਾਂ ਨੂੰ ਉਸਦੇ ਹੱਕ ਤੋਂ ਕਿਵੇਂ ਵਾਂਝਾ ਕਰ ਸਕਦੇ ਹੋ? ਸੋ ਲਗਭਗ 40-42 ਰਸਤੇ ਅਜਿਹੇ ਨੇ ਜਿਹੜੇ ਚੰਡੀਗੜ੍ਹ 'ਚ ਦਾਖਲ ਹੁੰਦੇ ਨੇ ਪੰਜਾਬ ਵਾਲੇ ਪਾਸਿਓਂ, ਉਹ ਸਾਰਿਆਂ ਦੇ ਉੱਤੇ ਨਾਕਾਬੰਦੀ ਸੀ, ਬੈਰੀਗੇਟਿੰਗ ਸੀ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤੈਨਾਤ ਸੀ, ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਸੀ, 1 ਨੰਬਰ ਗੇਟ, 2 ਨੰਬਰ ਗੇਟ, 3 ਨੰਬਰ ਗੇਟ, ਪਰ ਜਿਹੜਾ 2 ਨੰਬਰ ਮਤਲਬ ਗੇਟ ਆ ਉਹਦੇ ਤਾਂ ਪੂਰੀ ਤਰ੍ਹਾਂ ਜਿਵੇਂ ਇਹਨਾਂ ਨੇ ਬੰਦ ਕੀਤਾ ਸੀ, ਪਰ ਜਿਹੜਾ PGI ਦੇ ਸਾਹਮਣੇ ਵਾਲਾ ਗੇਟ ਹੈ ਉਸ ਗੇਟ ਦੇ ਉੱਤੇ ਇਕੱਠ ਹੋਣ ਲੱਗ ਪਿਆ, ਔਰ ਉਹ ਇਕੱਠ ਹੁੰਦਾ ਹੁੰਦਾ ਜਦੋਂ 100-200 ਹੋਏ, ਤੇ ਅੰਦਰੋਂ ਵੀ ਮੁੰਡੇ ਸੀਗੇ ਯੂਨੀਵਰਸਿਟੀ ਅੰਦਰੋਂ ਤੇ ਬਾਹਰੋਂ ਵੀ, ਤੇ ਤਾਲਾ ਤੋੜਿਆ ਤੇ ਗੇਟ ਖੁੱਲ੍ਹ ਗਿਆ
ਜੀ।
ਤੇ ਉਹ ਫਿਰ ਇੱਕ ਵਾਰ ਨਹੀਂ, ਉਹ ਗੇਟ ਖੁੱਲ੍ਹਦਾ ਸੀ, ਕਾਫਲਾ ਅੰਦਰ ਆ ਜਾਂਦਾ ਸੀ, ਉਹ ਤੋਂ ਬਾਅਦ ਪੁਲਿਸ ਫਿਰ ਗੇਟ ਲਾ ਲੈਂਦੀ ਸੀ, ਫਿਰ ਉੱਥੇ 100-200 ਜਦੋਂ ਕਾਫਲਾ ਹੁੰਦਾ ਸੀ, ਫਿਰ ਆਹਮੋ ਸਾਹਮਣਾ ਹੁੰਦਾ ਸੀ, ਫਿਰ ਆਖਰ 12 ਕੁ ਵੱਜਦੇ ਤੱਕ ਨੂੰ ਤਾਂ ਗੇਟ ਪਰਮਾਨੈਂਟ ਖੋਲ੍ਹ ਲਏ। ਸੋ ਇਹ ਇੱਕ ਸੁਨੇਹਾ ਜਦੋਂ ਇਹ ਜਾਂਦਾ ਨਾ, ਅੱਜ ਕੱਲ੍ਹ ਲਾਈਵ ਬੜੀ ਤੇਜ਼ੀ ਨਾਲ ਫੈਲਦਾ ਨਾ ਫਿਰ ਅਜੇ ਕਿ ਲਓ ਜੀ ਗੇਟ ਖੋਲ੍ਹ ਲਏ। ਉਹ ਤੋਂ ਬਾਅਦ ਹੌਂਸਲਾ ਵਧਿਆ, ਜਿਹੜੇ ਬੈਰੀਗੇਟਾਂ ਦੇ ਉੱਤੇ ਕਿਸਾਨ ਆਏ ਸੀ, ਵੱਡੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਪਹੁੰਚੀਆਂ ਸੀਗੀਆਂ, ਮੁਲਾਜ਼ਮ ਜਥੇਬੰਦੀਆਂ ਪਹੁੰਚੀਆਂ ਸੀ, ਫਿਰ ਉਹਨਾਂ ਨੇ ਵੀ ਬੈਰੀਗੇਟ ਤੋੜ ਕੇ ਚੰਡੀਗੜ੍ਹ 'ਚ ਦਾਖਲ ਹੋਣਾ ਸ਼ੁਰੂ ਕੀਤਾ। ਲੰਮੇ ਸਮੇਂ ਬਾਅਦ ਹੈ ਕਿ ਕਿਸਾਨ ਜਥੇਬੰਦੀਆਂ, ਬੇਸ਼ੱਕ ਪਿਛਲੇ ਦਿਨਾਂ 'ਚ ਅਗਰਾਹਾਂ ਹੋਰਾਂ ਨੇ ਇੱਕ ਧਰਨਾ ਲਾਇਆ ਸੀ, ਹੈ ਨਾ, ਉਹ ਤਾਲਮੇਲ ਕਰਕੇ ਲਾਇਆ ਸੀ, ਪਰ ਇੱਥੇ ਬਿਨਾਂ ਤਾਲਮੇਲ ਤੋਂ ਮਤਲਬ ਜਥੇਬੰਦੀਆਂ ਲੰਮੇ ਸਮੇਂ ਬਾਅਦ ਇੰਝ ਚੰਡੀਗੜ੍ਹ 'ਚ ਦਾਖਲ ਹੋਈਆਂ ਅਤੇ ਉਹ ਤੋਂ ਬਾਅਦ ਉਹ ਯੂਨੀਵਰਸਿਟੀ ਪਹੁੰਚੀਆਂ। ਸੋ ਬੜਾ ਵਿਸ਼ਾਲ ਧਰਨਾ ਸੀਗਾ ਜਿਹੜਾ ਵੱਖ ਵੱਖ ਰੰਗਾਂ 'ਚ, ਵੱਖ ਵੱਖ ਝੰਡਿਆਂ 'ਚ, ਵੱਖ ਵੱਖ ਢੰਗਾਂ 'ਚ, ਹੈ ਨਾ, ਉਹ ਸਾਰਾ ਇੱਕ ਮਤਲਬ ਗੁਲਦਸਤੇ ਦੇ ਵਾਂਗ ਖਿੜਿਆ। ਸੋ ਜਿਹੜਾ ਦਿਖਾਉਂਦਾ ਸੀ ਕਿ ਇਹ ਤਾਕਤ ਹੈ। ਸੋ ਉਸ ਰੂਪ 'ਚ ਉਹ ਰਿਹਾ, ਪਰ ਅਫਸੋਸ ਇਸ ਗੱਲ ਦਾ ਰਿਹਾ ਕਿ ਇੱਕ ਪਾਸੇ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੀ ਹੱਦ ਦੇ ਉੱਤੇ ਰੋਕਾਬੰਦੀ ਸੀ, ਦੂਜੇ ਪਾਸੇ ਟੁਕੜੀਆਂ ਤੈਨਾਤ ਸੀ ਪੰਜਾਬ ਪੁਲਿਸ ਦੀਆਂ ਚੰਡੀਗੜ੍ਹ ਦੇ ਵਿੱਚ। ਉਹ ਕਿਉਂ? ਮਤਲਬ ਚੰਡੀਗੜ੍ਹ ਪੁਲਿਸ ਨੇ, ਪ੍ਰਸ਼ਾਸਨ ਨੇ ਹਰਿਆਣੇ ਤੋਂ ਵੀ ਅਤੇ ਚੰਡੀ ਪੰਜਾਬ ਤੋਂ ਵੀ ਪੁਲਿਸ ਵਾਲੇ ਮੰਗੇ
ਜੀ,
ਅਤੇ ਹੁਣ ਜਵਾਬ ਦੇਣਗੇ ਸਾਡੇ ਡੀ ਜੀ ਪੀ ਸਾਹਿਬ, ਸਾਡੇ ਮੁੱਖ ਮੰਤਰੀ ਸਾਹਿਬ, ਕਿ ਤੁਸੀਂ ਕਿਹਦੇ ਨਾਲ ਹੋ, ਕੇਂਦਰ ਨਾਲ ਕਿ ਪੰਜਾਬ ਨਾਲ? ਇੱਕ ਪਾਸੇ ਤੁਸੀਂ ਦਮ ਭਰਦੇ ਹੋ ਕਿ ਯੂਨੀਵਰਸਿਟੀ ਸਾਡੀ ਹੈ ਜੀ, ਅਸੀਂ ਇਹਦੇ ਲਈ ਲੜਾਂਗੇ ਜੀ, ਅਸੀਂ ਚਿੱਠੀ ਲਿਖਤੀ ਜੀ, ਅਸੀਂ ਅਦਾਲਤੀ ਲੜਾਈ ਲੜਾਂਗੇ, ਦੂਏ ਪਾਸੇ ਉਹਦੇ ਹੱਕਾਂ ਲਈ ਲੜਨ ਵਾਲੀ ਜਾ ਰਹੀ ਧਿਰ ਲਈ ਤੁਸੀਂ ਡਾਂਗਾ ਫੇਰੀਆਂ, ਬੱਚਿਆਂ ਨੇ ਆਪਣੇ ਪਏ ਹੋਏ ਮਤਲਬ ਨਿਸ਼ਾਨ ਦਿਖਾਏ, ਨੀਲ ਪਏ ਹੋਏ ਦਿਖਾਏ, ਹੈ ਨਾ, ਕਿਆ ਲਓ ਜੀ ਆਹ ਪੁਲਿਸ ਵਾਲੇ ਜਾ ਕੇ ਪੁੱਛਦੇ ਰਹੇ ਅਫਸਰਾਂ ਨੂੰ ਕਿ ਦੱਸਿਓ ਜੀ ਕਿਉਂ ਖੜਿਆ, ਕੋਈ ਮੂੰਹ ਲਗਾ ਕੇ ਭੱਜ ਰਿਹਾ ਸੀ, ਕੋਈ ਪਿੱਠ ਕਰ ਰਿਹਾ ਸੀ, ਕੋਈ ਚੁੱਪ ਕਰਕੇ ਖੜਾ ਸੀ, ਕਿ ਤੁਸੀਂ ਕਿਉਂ ਬਈ? ਸੋ ਇਹਦਾ ਜਵਾਬ ਨਹੀਂ ਸੀ। ਅਸਲ ਦੇ ਵਿੱਚ ਅਗਲੇ ਤਾਂ ਜੀ ਡਿਊਟੀ 'ਤੇ ਨੇ, ਅਗਲਿਆਂ ਨੂੰ ਤਾਂ ਜਿੱਥੇ ਸਰਕਾਰੀ, ਅਗਲੇ ਕਹਿੰਦੇ ਨੌਕਰੀ ਕਰਦੇ ਨੇ, ਸਾਨੂੰ ਤਾਂ ਜਿੱਥੇ ਸਰਕਾਰ ਨੇ ਹੁਕਮ ਦੇ ਤਾਂ ਉੱਥੇ ਖੜ ਗਏ। ਪਰ ਜੇ ਇਹ ਗੱਲ ਆ ਤਾਂ ਜ਼ਮੀਰ ਨਾਂ ਦੀ ਵੀ ਕੋਈ ਚੀਜ਼ ਹੁੰਦੀ ਆ, ਥੱਲੇ ਵਾਲੇ ਜੇ ਵਿਚਾਰੇ ਨਹੀਂ ਫੈਸਲਾ ਲੈ ਸਕਦੇ ਕਿ ਉੱਪਰਲੇ ਅਧਿਕਾਰੀਆਂ 'ਚ ਵੀ ਜਾਨ ਨਹੀਂ ਹੈਗੀ, ਕਿ ਉਹਨਾਂ 'ਚ ਦਮ ਹੈ ਨਹੀਂ ਗਾ ਇਸ ਗੱਲ ਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਕੁੱਟੀਓ ਜੀ, ਆਪਣੀ ਯੂਨੀਵਰਸਿਟੀ ਦੇ ਹੱਕ ਲਈ ਲੜ ਰਹੇ ਨੇ। ਦੂਸਰੇ ਪਾਸੇ ਜੇ ਡੀ ਜੀ ਪੀ ਨੇ ਕਰ ਵੀ ਦਿੱਤਾ ਤਾਂ ਗ੍ਰਹਿ ਮੰਤਰੀ ਕੌਣ ਹੈ ਜੀ? ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ। ਕਿਉਂ ਜਨਾਬ? ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਚਾਉਣ ਦੇ ਲਈ ਤੁਸੀਂ ਕੇਂਦਰ ਥੱਲੇ ਸਾਰਾ ਕੁਛ ਵੇਚ ਦੋਗੇ, ਯੂਨੀਵਰਸਿਟੀਆਂ ਤੱਕ ਦੇ ਸੌਦੇ ਕਰੋਗੇ, ਪਾਣੀਆਂ ਤੱਕ ਦੇ ਸੌਦੇ ਕਰੋਗੇ, ਜੀ ਐਸ ਟੀ ਕੱਲੀ ਮੂੰਹ ਨਹੀਂ ਕਰੋਗੇ, ਸਾਡਾ ਪੈਸਾ ਦੱਬੀ ਬੈਠੇ ਹੋ, ਪੇਂਡੂ ਵਿਕਾਸ ਫੰਡ ਦੱਬੀ ਬੈਠੇ ਹੋ, ਕੋਈ ਗੱਲ ਨਹੀਂ ਕਰੋਗੇ। ਜਿਸ ਦਿਨ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਨੂੰ ਕੇਂਦਰੀ ਮੁਲਾਜ਼ਮਾਂ ਵਜੋਂ ਫੈਸਲਾ ਹੋਇਆ, ਜੇ ਉੱਦਣ ਪੰਜਾਬ ਦੀ ਸਿਆਸੀ ਜਮਾਤ ਨੇ ਬਾਂਹ ਖੜੀ ਕਰਕੇ ਵਿਰੋਧ ਕੀਤਾ ਹੁੰਦਾ, ਸ਼ਾਇਦ ਅੱਜ ਇਹ ਯੂਨੀਵਰਸਿਟੀ ਵਾਲਾ ਦਿਨ ਦੇਖਣਾ ਨਾ ਪੈਂਦਾ। ਅੱਜ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਹੈ, ਔਰ ਜੇ ਨਾ ਲੱਗਿਆ ਹੁੰਦਾ ਤਾਂ ਆਉਂਦੇ ਸਮੇਂ 'ਚ ਸ਼ਾਇਦ ਪੰਜਾਬ ਬਚਾਓ ਮੋਰਚਾ ਲਾਉਣਾ ਪੈਂਦਾ, ਕਿਉਂਕਿ ਸਾਰੇ ਪਾਸੇ ਦਾ ਕੇਂਦਰੀਕਰਨ ਕਰਨ ਜਾ ਰਹੇ ਨੇ, ਇਹਦੇ ਵਿੱਚੋਂ ਵੱਡੀ ਕੁਐਸ ਸੀ। ਇਹ ਤਾਂ ਬੱਚੇ ਉੱਠ ਖੜੇ ਹੋਏ, ਵਿਦਿਆਰਥੀ ਉੱਠ ਖੜੇ ਹੋਏ, ਅਤੇ ਨਾਲ ਪੰਜਾਬ ਦੀਆਂ ਆਮ ਜਥੇਬੰਦੀਆਂ ਆ ਗਈਆਂ, ਲੀਡਰ ਜਾ ਰਹੇ ਨੇ, ਸ਼ਕਲਾਂ ਦਿਖਾ ਰਹੇ ਨੇ, ਬੋਲਣ ਨੂੰ ਸਟੇਜ ਵੀ ਮਿਲ ਰਹੀ ਹੈ, ਮਾਈਕ ਵੀ ਮਿਲ ਰਿਹਾ। ਪਰ ਮੇਰਾ ਸਵਾਲ ਤਾਂ ਇਹ ਸੀ ਕਿ ਜਿੱਥੇ ਅੱਜ ਯੂਨੀਵਰਸਿਟੀ ਦੇ ਗੇਟਾਂ 'ਤੇ ਪੁਲਿਸ ਤੈਨਾਤ ਸੀ, ਉੱਥੇ ਸਾਡੇ ਪੰਜਾਬ ਦੇ 117 MLA ਕਿਉਂ ਨਹੀਂ ਬੈਠੇ ਸੀ?
ਜੀ 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 ਜੀ
ਉੱਥੇ ਸੱਤਾਧਾਰੀ ਧਿਰ ਦੇ ਮੰਤਰੀ ਅਤੇ ਮੁੱਖ ਮੰਤਰੀ ਕਿਉਂ ਨਹੀਂ ਬੈਠੇ ਸੀ? ਉੱਥੇ ਸਾਡੇ 13 ਮੈਂਬਰ ਪਾਰਲੀਮੈਂਟ, 7 ਰਾਜ ਸਭਾ ਮੈਂਬਰ ਕਿਉਂ ਨਹੀਂ ਬੈਠੇ ਸੀ? ਸਵਾਲ ਤਾਂ ਹੈ ਕਿ ਸਾਡੀ ਸਿਆਸੀ ਜਮਾਤ ਉਵੇਂ ਤਨਦੇਹੀ ਨਾਲ ਕਿਉਂ ਨਹੀਂ ਲੜਾਈ ਲੜ ਰਹੀ ਹੈ ਜਿਹੜੀ ਉਹਨਾਂ ਨੂੰ ਲੜਨੀ ਚਾਹੀਦੀ ਸੀ, ਉਹ ਵਿਦਿਆਰਥੀਆਂ ਨੂੰ ਲੜਨੀ ਪੈ ਰਹੀ ਹੈ। ਅਫਸੋਸ, ਅਤੇ ਪੁਲਿਸ ਉਲਟਾ ਚੌਂਕੀ, ਪੰਜਾਬ ਪੁਲਿਸ ਚੌਂਕੀ ਉਲਟਾ ਨਾਲ ਪੰਜਾਬ ਦੇ ਬੱਚਿਆਂ ਨੂੰ ਹੀ ਕੁੱਟਣ ਲਈ।
ਦੀਪਕ ਜੀ, ਤਰਨ ਤਾਰਨ ਦੇ ਵਿੱਚ ਵੋਟਾਂ ਕੱਲ੍ਹ ਨੂੰ ਪੈਣਗੀਆਂ, ਕੀ ਮਾਹੌਲ ਹੈ ਅਤੇ ਉੱਧਰੋਂ ਕੀ ਸੁਣਨ ਨੂੰ ਮਿਲ ਰਿਹਾ?
ਬਿਲਕੁਲ ਜੀ, ਲਗਭਗ ਹੁਣ ਤਾਂ ਜੋ ਹੋ ਗਿਆ ਜੀ ਉਹ ਤੈਅ ਹੋ ਗਿਆ। ਪਰ ਅੱਜ ਦੀ ਰਾਤ ਜਿਹਨਾਂ ਨੇ ਪੰਜਾਬ ਦੀਆਂ ਵੋਟਾਂ 'ਚ ਹਿੱਸਾ ਲਿਆ, ਚੋਣਾਂ ਦੇਖੀਆਂ, ਚੋਣਾਂ ਲੜੀਆਂ, ਚੋਣਾਂ ਲੜਾਈਆਂ, ਪਿੰਡਾਂ ਦੀਆਂ ਪੰਚਾਇਤੀ ਚੋਣਾਂ ਤੋਂ ਲੈ ਕੇ ਵਿਧਾਨ ਸਭਾ ਲੋਕ ਸਭਾ ਤੱਕ, ਉਹਨਾਂ ਨੂੰ ਪਤਾ ਹੈ ਕਿ ਚੋਣ ਤੋਂ ਇੱਕ ਦਿਨ ਦੀ ਪਹਿਲੀ ਰਾਤ ਕੀ ਕੁਛ ਹੁੰਦਾ। ਕੁੰਡਾ ਖੜਕਾ ਕੇ ਪਰਚੀ ਦੇਣ ਦੇ ਬਹਾਨੇ ਪਤਾ ਨਹੀਂ ਕਿਹੜੀਆਂ ਪਰਚੀਆਂ ਦਿੱਤੀਆਂ ਜਾਂਦੀਆਂ, ਅਤੇ ਰਾਤ ਨੂੰ ਖਰੀਦੋ ਫਰੋਖਤ, ਸੌਦੇਬਾਜ਼ੀ। ਪਰ ਭਗਵੰਤ ਮਾਨ ਕਹਿੰਦਾ ਹੁੰਦਾ ਸੀਗਾ ਕਿ ਆਉਣਗੇ ਦੇਣ, ਲੈ ਲਿਓ, ਸਾਡਾ ਹੀ ਹੈ, ਤੁਹਾਡਾ ਹੀ ਹੈ, ਥੋਤੋਂ ਹੀ ਕਮਾਇਆ, ਤੁਹਾਡੀ ਉਹ ਕਮਾਈ 'ਚੋਂ ਲੁੱਟਦੇ ਨੇ, ਤੁਹਾਡੇ ਹਿੱਸਾ ਖਾਂਦੇ ਨੇ, ਇਸ ਲਈ ਲੈ ਲਿਓ, ਪਰ ਵੋਟ ਸਾਨੂੰ ਪਾ ਦਿਓ। ਅਤੇ ਹੁਣ ਕੀ ਗਰੰਟੀ ਹੈ ਜੀ ਕਿ ਤੁਹਾਡੇ ਵਾਲੇ ਦੇਣ ਨਹੀਂ ਜਾ ਰਹੇ ਕੁਛ, ਤੁਹਾਡੇ ਵਾਲੇ ਉੱਥੇ ਪਹੁੰਚਾਉਣ ਨਹੀਂ ਜਾ ਰਹੇ, ਹੁਣ ਲੋਕ ਕੀ ਕਰ? ਸੋ ਸਵਾਲ ਇਹ ਹੈ ਕਿ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਆਪ ਇਹ ਗੱਲਾਂ ਕਹਿ ਕੇ ਕਾਣੇ ਕਰ ਰਹੇ ਹੋ ਕਿ ਵੀ ਅਸੀਂ ਜੇ ਭ੍ਰਿਸ਼ਟਾਚਾਰ ਕਰੀਏ ਫਿਰ ਸਾਡੇ ਬਾਰੇ ਬੋਲਿਓ ਨਾ, ਤੁਹਾਨੂੰ ਵੀ ਅਸੀਂ ਵੋਟ ਪਾਉਣ ਲੱਗੇ ਕੁਛ ਨਾ ਕੁਛ ਦੇ ਕੇ ਕਾਣਾ ਕਰ ਲਿਆ।
ਜੀ
ਸੋ ਇਸ ਲਈ ਇਹ ਇਹ ਸਾਡੇ ਚੁਣੇ ਨੁਮਾਇੰਦਿਆਂ ਦੀ ਅਜੇ ਵੀ ਭਗਵੰਤ ਮਾਨ ਗੱਲਾਂ, ਮਤਲਬ ਮੁੱਖ ਮੰਤਰੀ ਹੋ ਕੇ ਵੀ। ਸੋ ਇਹ ਇਹ ਤੋਂ ਇੱਥੇ ਅੰਦਾਜ਼ਾ ਲੱਗਦਾ ਕਿ ਸਾਡੀ ਵਿਚਾਰਧਾਰਾ ਕਿਹੀ ਹੈ। ਸੋ ਤਰਨ ਤਾਰਨ ਦੇ ਵਿੱਚ ਅੱਜ ਦੀ ਰਾਤ ਮੈਨੂੰ ਲੱਗਦਾ ਸਾਮਦਾਮ ਵਾਲੀ ਹੈ। ਦੰਡ ਭੇਦ ਵਾਲਾ ਕੰਮ ਉਹ ਪਹਿਲਾਂ ਕਰ ਚੁੱਕੇ ਨੇ, ਮਨੀਸ਼ ਸੋਧੀਆ, ਸਾਮ ਦਾਮ ਦੰਡ ਭੇਦ ਹੈ ਨਾ, ਕੁੱਟ ਮਾਰ ਜੋ ਵੀ ਢੰਗ ਤਰੀਕਾ ਕਹਿੰਦਾ ਅਪਣਾਉਣਾ ਪਵੇ ਅਪਣਾਵਾਂਗੇ। ਸੋ ਉੱਥੇ ਕਈ ਕਾਂਡ ਹੋਏ। ਅਕਾਲੀ ਦਲ ਵੱਲੋਂ ਬਕਾਇਦਾ ਤੌਰ 'ਤੇ ਸ਼ਿਕਾਇਤ ਕੀਤੀ ਗਈ ਕਿ ਸਾਡੇ ਸਰਪੰਚਾਂ ਨੂੰ, ਸਾਡੇ ਸਾਬਕਾ ਸਰਪੰਚਾਂ ਨੂੰ, MCਾਂ ਨੂੰ ਧੱਕੇ ਨਾਲ ਚੱਕਿਆ। ਪੁਲਿਸ ਕਹਿੰਦੀ ਅਸੀਂ ਚੱਕਿਆ ਨਹੀਂ, ਸਾਡੇ ਰਿਕਾਰਡ 'ਚ ਨਹੀਂ। ਉਹ ਕਹਿੰਦੇ ਜੇ ਚੱਕਿਆ ਨਹੀਂ ਫਿਰ ਅਗਵਾ ਹੋ ਗਏ, ਫਿਰ ਵੀ ਤੁਹਾਡੀ ਨਲਾਇਕੀ ਆ। ਅਤੇ ਆ ਜਦੋਂ ਅਕਾਲੀ ਦਲ ਬਾਦਲ ਧਿਰ ਦੇ ਮੁਖੀ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਬਾਂਹ ਖੜੀ ਕਰਕੇ ਕਿਹਾ ਇੱਕ ਰੈਲੀ ਦੇ ਵਿੱਚ ਕਿ ਇੱਥੇ BBSSP ਹੈ ਨਾ ਜਿਹੜੀ ਹੁਣ ਪਰਚੇ ਪਾ ਰਹੀ ਹੈ ਝੂਠੇ, ਹੈ ਨਾ, ਅਤੇ ਉਹਨੂੰ ਯਾਦ ਕਰਾ ਦੇਵਾਂ। ਕਹਿੰਦਾ ਜਦੋਂ ਸਰਕਾਰ ਆ ਗਈ ਫਿਰ ਇਹ ਪਰਚੇ ਪਰਚੀਆਂ ਪੈਣਗੇ ਫਿਰ। ਤੋ ਇਸ ਤਰੀਕੇ ਕਰ ਦੀ ਜਦੋਂ, ਅਤੇ ਇਹਦਾ ਮਤਲਬ ਉਹਦੇ ਖਿਲਾਫ ਇਹਨਾਂ ਕੋਲ ਦਸਤਾਵੇਜ਼ ਸੀ। ਅਤੇ ਕਹਿੰਦੇ ਜੀ ਤੁਰੰਤ ਉਹਨੂੰ ਸਸਪੈਂਡ ਕਰਤਾ, ਤੁਰੰਤ ਚੋਣ ਕਮਿਸ਼ਨ ਨੇ ਉਹਨੂੰ ਪਰੇ ਕਰਤਾ, ਜਿਹਦਾ ਮਤਲਬ ਸ਼ਿਕਾਇਤ ਗੰਭੀਰ ਸੀ। ਸੋ ਇਸ ਲਈ ਜਦੋਂ ਸੱਤਾ ਦੀ ਤਾਕਤ ਜਿਮਨੀ ਚੋਣ ਦੇ ਵਿੱਚ ਜਿਸ ਤਰੀਕੇ ਨਾਲ ਚੱਲਦੀ ਹੈ, ਮਤਲਬ ਉਵੇਂ ਚੱਲ ਰਹੀ ਆ ਉਹ, ਤੋ ਉਹਦਾ ਅਸਰ ਵੀ ਅੱਜ ਦੀ ਰਾਤ ਅਤੇ ਸਵੇਰ ਨੂੰ ਵੋਟਾਂ 'ਚ ਵੀ ਦਿਖ ਸਕਦਾ, ਕਿਉਂਕਿ ਉਹਦੇ ਨਾਲ ਮਸ਼ੀਨਰੀ, ਤਾਕਤ, ਮਨੀ, ਮਸਲ, ਪਾਵਰ ਸਾਰਾ ਕੁਛ ਕੰਮ ਕਰ ਰਿਹਾ ਹੁੰਦਾ। ਦੂਏ ਪਾਸੇ ਬਾਦਲ ਧਿਰ ਨੇ, ਅਕਾਲੀ ਦਲ ਬਾਦਲ ਨੇ ਇਹਨਾਂ ਚੋਣਾਂ ਦੇ ਵਿੱਚ ਸਾਰਿਆਂ ਨਾਲੋਂ ਵੱਧ ਕੇ ਮਿਹਨਤ ਕੀਤੀ ਹੈ, ਪੂਰੀ ਤਰੀਕੇ ਨਾਲ। ਜਿਵੇਂ ਚੋਣ ਲੜਨੀ ਹੁੰਦੀ ਹੈ ਨਾ, ਇੱਕ ਦੀ ਨਿੱਠ ਕੇ ਉਵੇਂ ਚੋਣ ਲੜੀ ਹੈ। ਅਤੇ ਇਸ ਲਈ ਹੁਣ ਨਤੀਜਾ ਜੋ ਮਰਜ਼ੀ ਆਵੇ, ਪਰ ਬਾਦਲ ਧਿਰ ਨੇ ਇੱਕ ਦੀ ਲੜਾਈ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਦੇ ਦਰਮਿਆਨ ਪੰਥਕ ਉਮੀਦਵਾਰ ਵਜੋਂ ਮਨਦੀਪ ਸਿੰਘ ਦਾ ਨਾਮ ਜਿਹੜਾ ਚਰਚਾ 'ਚ ਹੈ, ਉਹ ਅਜੇ ਮੈਨੂੰ ਲੱਗਦਾ ਉਹੋ ਜਿਹਾ ਹਲਕੀਆਂ ਫੁਲਕੀਆਂ ਚਾਲਾਂ ਜਿਹੇ ਜਿਹੀਆਂ ਜਾਂ ਘਟੀਆਂ ਚਾਲਾਂ ਜਿਹੀ ਜਿਹੀਆਂ ਸਿਆਸਤਦਾਨ ਚੱਲਦੇ ਨੇ, ਉਹੀ ਜਿਹੀਆਂ ਚਾਲਾਂ ਅਜੇ ਚੱਲਣ ਦੀ ਉਸ ਤੋਂ ਦੂਰ ਹੈ ਉਹ। ਤਾਂ ਹੀ ਸ਼ਾਇਦ ਉਹ ਅੱਜ ਯੂਨੀਵਰਸਿਟੀ ਦੇ ਧਰਨੇ 'ਚ ਬੈਠਾ ਸੀ। ਮਤਲਬ ਸਵੇਰ ਨੂੰ ਵੋਟਾਂ ਨੇ ਤਰਨ ਤਾਰਨ ਦੇ ਵਿੱਚ, ਅਤੇ ਮਨਦੀਪ ਸਿੰਘ ਮੁਕਾਬਲੇ 'ਚ ਗਿਣਿਆ ਜਾਂਦਾ ਹੈ ਨਾ, ਸੱਤਾਧਾਰੀ ਧਿਰ, ਅਕਾਲੀ ਦਲ ਅਤੇ ਪੰਥਕ ਧਿਰ। ਅਤੇ ਪਰ ਉਹ ਅੱਜ ਪੂਰਾ ਦਿਨ ਲਗਭਗ ਯੂਨੀਵਰਸਿਟੀ 'ਚ ਲਾ ਕੇ ਗਿਆ, ਸ਼ਾਇਦ ਇਹਦਾ ਉਹਨੂੰ ਪੋਜ਼ੀਟਿਵ ਫਾਇਦਾ ਹੋ ਜਾਵੇ, ਇਹ ਵੀ ਹੋ ਸਕਦਾ। ਅਤੇ ਪਰ ਉੱਧਰ ਇਲਾਕਾ ਖਾਲੀ ਛੱਡ ਕੇ ਆਉਣਾ, ਇਹਦਾ ਉਹਨੂੰ ਕਿੰਨਾ ਨਫਾ ਨੁਕਸਾਨ ਹੁੰਦਾ ਦੇਖਣ ਵਾਲੀ ਗੱਲ। ਕਾਂਗਰਸ ਮੈਨੂੰ ਲੱਗਦਾ ਕਿ ਜਿਵੇਂ ਹੁਣ ਹੈ, ਬਸ ਉਹ ਮੈਚ ਹੁੰਦੇ ਹੁੰਦੇ ਆ ਨਾ, ਅਤੇ ਫਿਰ ਇੱਧਰੋਂ ਨਹੀਂ ਤਾਂ ਉੱਧਰੋਂ ਨੰਬਰ ਵਨ ਹੈ, ਹੁਣ ਉਸ ਸਥਿਤੀ ਵੱਲ ਨੂੰ ਵੱਧ ਰਹੀ ਹੈ। ਹਾਂ, ਪਰ ਉਹਨੂੰ ਬਸ ਇੰਨਾ ਕੀ ਹੈ ਕਿ ਤੀਏ ਚੌਥੇ ਨੰਬਰ ਲਈ ਵੀ ਕਈ ਵਾਰ ਬਾਹਰ ਆਉਣ ਤੋਂ ਪਹਿਲਾਂ ਮੁਕਾਬਲਾ ਹੋ ਜਾਂਦਾ, ਉਹ ਮੁਕਾਬਲਾ ਉਹਦਾ ਹੁਣ BJP ਨਾਲ ਹੁੰਦਾ ਨਜ਼ਰ ਆ ਰਿਹਾ। ਸੋ ਇਸ ਲਈ BJP ਕਿੰਨਾ ਗੇਨ ਕਰਦੀ ਹੈ ਅਤੇ ਕਾਂਗਰਸ ਕਿੰਨਾ ਥੱਲੇ ਆਉਂਦੀ ਹੈ, ਹੋਰ ਇਹ ਦੇਖਣ ਵਾਲੀ ਗੱਲ ਹੋ ਗਈ। ਕਿਉਂਕਿ ਰਾਜਾ ਬੜਿੰਗ ਇਸ ਵਾਰ ਵਿਵਾਦਾਂ ਦਾ ਹੀ ਕਾਰਨ ਰਿਹਾ ਇਹਦੇ ਵਿੱਚ, ਅਤੇ ਅਖੀਰ 'ਚ ਤਾਂ ਜਾਂਦੇ ਜਾਂਦੇ ਭਾਈ ਜੈਤਾ ਜੀ ਦੇ ਹਵਾਲੇ ਨਾਲ ਸਮੁੱਚੀ ਕਾਂਗਰਸ ਲੀਡਰਸ਼ਿਪ ਉੱਥੇ ਵਿਵਾਦਾਂ ਦੇ ਵਿੱਚ ਆ ਗਈ ਸੀ। ਸੋ ਵਿਵਾਦਾਂ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ ਅਤੇ ਕਾਂਗਰਸ ਉਵੇਂ ਲੜਦੀ ਵੀ ਨਜ਼ਰ ਨਹੀਂ ਆਈ। ਸੋ ਇਸ ਲਈ ਫਿਰ ਵੀ ਸਵੇਰੇ ਵੋਟਾਂ ਤਰਨ ਤਾਰਨ 'ਚ ਨਹੀਂ ਗਈਆਂ, ਬਿਹਾਰ ਦੇ ਦੂਜੇ ਗੇੜ ਦੀਆਂ ਵੋਟਾਂ ਵੀ ਨੇ, ਜਿਹਦੇ ਉੱਤੇ ਦੇਸ਼ ਭਰ ਦੀ ਨਜ਼ਰ ਹੈ। 122 ਸੀਟਾਂ ਦੇ ਉੱਤੇ ਸਵੇਰੇ ਬਿਹਾਰ 'ਚ ਵੀ ਵੋਟਾਂ ਪੈਣਗੀਆਂ। ਸੋ ਉਹਦੇ ਉੱਤੇ ਵੀ ਨਜ਼ਰ ਰੱਖਾਂਗੇ, ਕਿਤੇ ਤਰਨ ਤਾਰਨ ਦੀ ਜਿਮਨੀ ਚੋਣ ਦੇ ਉੱਤੇ ਵੀ ਨਜ਼ਰ ਰਹੇਗੀ।
ਜੀ ਦੀਪਕ ਜੀ, ਪਿਛਲੇ ਹਫ਼ਤੇ ਜਦੋਂ ਤੁਸੀਂ ਇਹ ਖ਼ਬਰ ਸਾਂਝੀ ਕੀਤੀ ਸੀ ਵੀ ਪਠਾਨ ਮਾਜਰਾ ਖਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ, ਉਦੋਂ ਅਸੀਂ ਗੱਲ ਇਹ ਕਰਦੇ ਸੀ ਵੀ ਬੜੀ ਦੇਰ ਤੋਂ ਬਾਅਦ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ। ਤੁਸੀਂ ਕਿਹਾ ਸੀ ਵੀ ਸਮਾਂ ਇੰਨਾ ਇਸ ਕਰਕੇ ਪਾਤਾ ਤਾਂ ਕਿ ਵਕਤ ਮਿਲ ਜਾਵੇ ਜੇ ਉਹਨਾਂ ਨੇ ਮੁਲਕ ਛੱਡ ਕੇ ਜਾਣਾ ਤਾਂ ਜਾ ਸਕਣ। ਹੁਣ ਇਸ ਗੱਲ ਦੀ ਪੁਸ਼ਟੀ ਹੋ ਰਹੀ ਹੈ ਕਿ ਲੁੱਕਆਊਟ ਨੋਟਿਸ ਇੱਥੇ ਆ, ਪਠਾਨ ਮਾਜਰਾ ਆਸਟ੍ਰੇਲੀਆ ਪਹੁੰਚੇ ਹੋਏ ਨੇ।
ਬਿਲਕੁਲ, ਆਪਾਂ ਤਾਂ ਪਹਿਲਾਂ ਹੀ ਜਦੋਂ ਗੱਲ ਕਰ ਰਹੇ ਸੀਗੇ, ਜਦੋਂ ਹਰਿਆਣੇ ਤੋਂ ਨਿਕਲੇ ਉਹ, ਕਿ ਜੀ ਪੁਲਿਸ ਚੱਕਣ ਗਈ ਸੀ ਜੀ, ਉਹ ਬਚ ਕੇ ਨਿਕਲ ਗਏ ਜੀ। ਉਸ ਤੋਂ ਬਾਅਦ ਇਹ ਗੱਲਾਂ ਤੁਰ ਪਈਆਂ ਸੀਗੀਆਂ ਵੀ ਕਿ ਉਹ ਤਾਂ ਨੇਪਾਲ ਰਾਹੀਂ ਜੀ ਦੇਸ਼ 'ਚੋਂ ਬਾਹਰ ਚਲੇ ਗਏ, ਅਤੇ ਜੀ ਪਰ ਹੁਣ ਪੰਜਾਬ ਪੁਲਿਸ ਕਹਿੰਦੀ ਜੀ ਅਸੀਂ ਤਾਲਮੇਲ ਕਰ ਰਹੇ ਹਾਂ ਜੀ ਉਸ ਦੇ ਲਈ ਵੀ, ਕਿ ਉੱਥੋਂ ਵੀ ਲਿਆ ਸਕਦੇ ਹਾਂ। ਅਤੇ ਇਹ ਇਹ ਹੁਣ ਉਹ ਫਿਲਮ ਤਾਂ ਹੈ ਨਹੀਂ ਗੀ, ਹੈ ਨਾ, ਕਿਆ ਜਿਹਦੇ ਵਿੱਚ ਇੱਦਾਂ ਹੋ ਜਾਵੇ, ਇੰਨਾ ਸੰਭਵ, ਇੰਨਾ ਆਸਾਨ। ਸੋ ਇਸ ਲਈ ਜਦ ਤੱਕ ਅਗਲੇ ਦੇ ਇੱਧਰ ਵਕੀਲ ਲੱਗੇ ਹੋਣਗੇ, ਜਮਾਨਤ ਜਮੂਨਤ ਵਾਲੀ ਪ੍ਰਕਿਰਿਆ ਹੋਜੂਗੀ। ਸੋ ਕੁੱਲ ਮਿਲਾ ਕੇ ਸਰਕਾਰੀ ਫੂਫੜ ਵਜੋਂ ਪ੍ਰਚਲਿਤ ਮਤਲਬ ਕਿ ਹਰਮੀਤ ਸਿੰਘ ਪਠਾਨ ਮਾਜਰਾ ਆਰਾਮ ਨਾਲ ਨਿਕਲ ਗਏ। ਇਹਦੀ ਪੁਸ਼ਟੀ ਇਸ ਗੱਲ ਹੁੰਦੀ ਆ ਕਿ ਇੱਕ ਚੈਨਲ ਨੇ ਉਹਨਾਂ ਦੀ ਇੰਟਰਵਿਊ ਕੀਤੀ ਆ, ਅਤੇ ਉਹ ਇੰਟਰਵਿਊ ਦੇ ਹਵਾਲੇ ਨਾਲ ਉੱਥੋਂ ਦੱਸ ਰਹੇ ਨੇ ਕਿ ਉਹਦੇ ਵਿੱਚੋਂ ਸਪਸ਼ਟ ਹੈ ਕਿ ਆਸਟ੍ਰੇਲੀਆ 'ਚ। ਸੋ ਇਸ ਲਈ ਹੁਣ ਲੁਕਿਆ ਛੁਪਿਆ ਕੁਛ ਨਹੀਂ ਗਾ। ਇੱਕ ਪਾਸੇ ਪੰਜਾਬ ਪੁਲਿਸ ਪਰਚਾ ਪਾਉਂਦੀ ਹੈ ਜੀ ਕਿ ਉਹ ਅਜਿਹੇ ਕੇਸ ਦੇ ਵਿੱਚ ਹੈ ਜੀ, ਹੈ ਨਾ, ਜਿਸ 'ਚ ਬਖਸ਼ਿਆ ਨਹੀਂ ਜਾ ਸਕਦਾ ਜੀ। ਅਤੇ ਫਿਰ ਜੇ ਪੰਜਾਬ ਸਰਕਾਰ ਦੇ ਵਿੱਚ ਚੁਣਿਆ ਹੋਇਆ ਇੱਕ ਨੁਮਾਇੰਦਾ ਜਿਹੜਾ MLA ਆ, ਜਿਹਦੇ ਕੋਲ ਸਰਕਾਰੀ ਸੁਰੱਖਿਆ ਹੈ, ਸਰਕਾਰੀ ਤਾਮ ਝਾਮ ਹੈ, ਗੱਡੀ ਹੈ, ਸਾਰਾ ਕੁਛ ਹੈ, ਉਹ ਤੁਹਾਡੀ ਗ੍ਰਿਫਤ 'ਚ ਨਹੀਂ ਆਉਂਦਾ ਅਤੇ ਫਿਰ ਤੁਸੀਂ ਗੱਲਾਂ ਕਰਦੇ ਹੋ ਅਸੀਂ ਜੀ ਚਿੱਟਾ ਫੜ ਲਾਂਗੇ, ਅਸੀਂ ਗੈਂਗਸਟਰ ਫੜ ਲਾਂਗੇ, ਹੈ ਨਾ, ਅਸੀਂ ਜੀ ਪਾਕਿਸਤਾਨ ਤੋਂ ਆਉਂਦੇ ਹਥਿਆਰ ਕਰ ਲਾਂਗੇ ਜੀ, ਆਹ ਦਰੁਸਤ ਕਰ ਦਾਂਗੇ। ਅਤੇ ਕੇਜਰੀਵਾਲ ਕਹਿੰਦਾ 2 ਹਫ਼ਤਿਆਂ 'ਚ ਛੱਡ ਦਿਉ ਜੀ, ਪੰਜਾਬ ਨਹੀਂ ਸਿੱਧੇ ਕਰ ਦਿਆਂਗੇ, ਆਪਾਂ ਉਹਦੇ ਨਾਲ ਗੱਲਾਂ ਕਰਕੇ ਕਿ ਸਾਰਾ ਕੀ ਕੁਛ ਬੋਲੇ ਬੋਲਦੇ। ਸੋ ਇਹਦਾ ਮਤਲਬ ਤੁਸੀਂ ਕਾਨੂੰਨ ਦਾ ਸਹਾਰਾ ਲੈ ਰਹੇ ਹੋ ਜਾਂ ਕਾਨੂੰਨ ਦੀ ਦੁਰਵਰਤੋਂ ਕਰ ਰਹੇ ਹੋ, ਕਾਨੂੰਨ ਨੂੰ ਕਾਨੂੰਨ ਅਨੁਸਾਰ ਕੰਮ ਕਰਨ ਦੇ ਰਹੇ ਹੋ ਜਾਂ ਕਾਨੂੰਨ ਦੀ ਆਪਣੇ ਹਿਸਾਬ ਨਾਲ ਚਾਬੀ ਦੇ ਰਹੇ ਹੋ, ਇਹ ਸਾਰੇ ਸਵਾਲ ਖੜੇ ਹੁੰਦੇ ਨੇ। ਸੋ ਪਠਾਨਵਾਜਰਾ ਤੋਂ ਆਸਟ੍ਰੇਲੀਆ ਪਹੁੰਚ ਗਿਆ ਜੀ, ਪਰ ਇਹ ਸਰਕਾਰ ਦੇ ਲਈ ਨਵਾਂ ਸਵਾਲ ਖੜਾ ਕਰ ਗਿਆ ਕਿ ਇਹ ਜਿਹੜੀ ਕਾਲਖ ਦੇ ਟਿੱਕੇ ਲੱਗੇ ਨੇ ਹੁਣ ਇਹ ਕਿਵੇਂ ਸਾਫ਼ ਹੋਣਗੇ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।